ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਨਾਮ ਵਾਹਿਗੁਰੂ, ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ 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 ਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ, ਮੇਰਾ ਲਾਗੋ ਰਾਮ ਸੋਹੇਤ, ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਟਿਆ ਕੀਤ, ਮੇਰਾ ਲਾਗੋ ਰਾਮ ਸੋਹੇਤ, ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਟਿਆ ਕੀਤ, ਰਹਾਉ ਹੱਥ ਦੇ ਰੱਖੋ ਆਪਣਾ ਕਰ, ਬਿਰਥਾ ਸਗਲ ਮਿਟਾਈ, ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ, ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲੀਏ ਕੰਠ ਲਾਏ, ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ, ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲੀਏ ਕੰਠ ਲਾਏ, ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਨਹੀਂ ਜਾਨ ਜਾਈ ਕਸੂਰੂਪ ਰੇਖੰ, ਕਹਾਂ ਬਾਸਤਾ ਕੋ ਫਿਰੈ ਕੌਣ ਭੇਖੰ, ਕਹਾਂ ਨਾਮ ਤਾਂ ਕੋ ਕਹਾਂ ਕਹਿ ਕਹਾਵੈ, ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ, ਮੁਕ ਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ, ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ, ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨ ਯੋਗ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਹਾਨ ਮੁਬਾਰਕ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਜੀਵਨ ਵਿੱਚ ਫਿਰ ਤੋਂ ਇੱਕ ਦਫਾ ਮੀਰੀਆਂ ਪੀਰੀਆਂ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਬੰਦੀ ਛੋੜ ਦਿਵਸ ਫਿਰ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀਆਂ ਭਰਨ ਦਾ ਮਨਾਉਣ ਦਾ ਸੁਭਾਗ ਪ੍ਰਦਾਨ ਕੀਤਾ ਹੈ। ਵਰਨਾ ਬਹੁਤ ਸਾਰੇ ਐਸੇ ਜੀਵੜੇ ਹੋਵਣਗੇ, ਸੱਜਣ ਹੋਵਣਗੇ, ਜਿਹੜੇ ਪਿਛਲੇ ਸਾਲ ਇਸ ਦਿਹਾੜੇ ਸ੍ਰੀ ਦਰਬਾਰ ਸਾਹਿਬ ਹਾਜ਼ਰੀਆਂ ਭਰ ਰਹੇ ਸਨ, ਪਰ ਇਸ ਸਾਲ ਕਿਸੇ ਕਾਰਨ ਕਰਕੇ, ਸਿਹਤ ਕਰਕੇ ਜਾਂ ਜੀਵਨ ਨੇ ਸਾਥ ਹੀ ਨਹੀਂ ਦਿੱਤਾ, ਇਸ ਕਰਕੇ ਉਹ ਸਾਡੀ ਤਰ੍ਹਾਂ ਹਾਜ਼ਰੀਆਂ ਭਰਨ ਵਿੱਚ ਸਫਲ ਨਹੀਂ ਹੋ ਸਕੇ। ਨਿਰਸੰਦੇਹ ਅਸੀਂ ਸਾਰੇ ਖੁਸ਼ਕਿਸਮਤ ਹਾਂ, ਵਡਭਾਗੀ ਜਨ ਹਾਂ ਜਿਨ੍ਹਾਂ ਨੂੰ ਨਜ਼ਰੇ ਇਨਾਇਤ ਕਰਦਿਆਂ ਸਾਹਿਬ ਜੀ ਨੇ ਜੀਵਨ ਵਿੱਚ ਫਿਰ ਤੋਂ ਇੱਕ ਦਫਾ ਇਸ ਮਹਾਨ ਦਿਹਾੜੇ 'ਤੇ ਆਪਣੇ ਸਭ ਤੋਂ ਮਹਾਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਨਤਮਸਤਕ ਹੋਣ ਦਾ ਸੁਭਾਗ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੀ ਮਹਾਂਬਾਣੀ ਸਰਬੱਤਰ ਆਸਾ ਪੂਰਨ ਕਰਨ ਹਾਰ ਸ੍ਰੀ ਆਸਾ ਕੀ ਵਾਰ ਦੇ ਪਵਨ ਗਾਇਨ ਆਪ ਨੇ ਸਰਵਣ ਕੀਤੇ ਹਨ। ਕੁਝ ਸਮਾਂ ਹੋਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾਹ ਮੁਬਾਰਕ ਹੁਕਮਨਾਮੇ ਨੂੰ ਆਧਾਰ ਬਣਾ ਕੇ ਪਾਵਨ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀਆਂ ਦੇ ਮੁਬਾਰਕ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਰਾਮਤ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ ਹੈ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਹਨ ਅੱਜ ਦੇ ਮਹਾਂਬੋਲ ਧੰਨ ਧੰਨ ਗੁਰੂਦੇਵ ਗੁਰੂ ਪਿਤਾ ਤਪਤ ਮਹਿ ਠਾਣ ਵਰਤਾਵਣ ਵਾਲੇ ਸਤਿਗੁਰੂ ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਮੁਬਾਰਕ ਜ਼ਬਾਨ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ, ਬਲਕਿ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਦੀ ਧੁਨ ਆਪ ਜੀ ਦੇ ਕੰਠ ਤੋਂ ਪ੍ਰਗਟ ਹੁੰਦੀ ਰਹੀ। ਇਸ ਸੰਸਾਰ ਦੇ ਬ੍ਰਹਮ ਗਿਆਨੀ ਪੁਰਖਾਂ ਨੇ, ਭੱਟ ਜਨਾਂ ਨੇ, ਜਿਨ੍ਹਾਂ ਨੂੰ ਪ੍ਰਤੱਖ ਹਰ ਕਰਕੇ ਸਜਦਾ ਕੀਤਾ, ਮਹਿਸੂਸ ਕੀਤਾ ਅਤੇ ਬਰਕਤਾਂ ਪ੍ਰਾਪਤ ਕੀਤੀਆਂ, ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਜਿਨ੍ਹਾਂ 'ਚ ਆਪ ਫੁਰਮਾਨ ਕਰਦੇ ਨੇ, ਮੇਰਾ ਲਾਗੋ ਰਾਮ ਸਿਉਂ ਹੇਤ, ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ, ਗੁਰੂ ਅਰਜਨ ਦੇਵ ਜੀ ਦੇ ਤਨਾਸਰੀ ਰਾਗ ਵਿੱਚ ਬੋਲ ਹਨ। ਕਹਿੰਦੇ ਨੇ, ਹੈ ਭਾਈ ਮੇਰਾ ਮਨ ਕਰਤਾ ਪੁਰਖ ਦੀ ਮਰਾਮਤ ਨਾਲ, ਗੁਰੂ ਦੇ ਪ੍ਰੇਮ ਨਾਲ ਭਿੱਜ ਗਿਆ, ਗੁਰੂ ਦੇ ਪ੍ਰੇਮ ਨਾਲ ਜੁੜ ਗਿਆ। ਮੇਰਾ ਹੁਣ ਪ੍ਰੇਮ ਸੰਸਾਰੀ ਨਹੀਂ ਰਿਹਾ, ਸਵਾਰਥੀ ਨਹੀਂ ਰਿਹਾ, ਪਦਾਰਥ ਤੱਕ ਮਹਿਦੂਦ ਨਹੀਂ ਰਿਹਾ। ਮੇਰਾ ਹੁਣ ਪ੍ਰੇਮ ਕਰਤਾ ਪੁਰਖ ਨਾਲ ਜੁੜ ਗਿਆ ਹੈ, ਮੇਰਾ ਲਾਗੋ ਰਾਮ ਸਿਉਂ ਹੇਤ, ਉਸ ਕਰਤਾ ਪੁਰਖ ਨਾਲ ਹੇਤ ਜੁੜ ਗਿਆ, ਪਿਆਰ ਜੁੜ ਗਿਆ, ਪ੍ਰੇਮ ਬਣ ਗਿਆ, ਜਿਹੜਾ ਸਾਰੇ ਬ੍ਰਹਿਮੰਡ ਦੇ ਜ਼ਰੇ ਜ਼ਰੇ ਵਿੱਚ ਰਮਿਆ ਹੋਇਆ ਹੈ। ਰਾਮ ਦਾ ਮਤਲਬ ਰਮਿਆ ਹੋਇਆ, ਰਮਤ ਰਾਮ ਸਭ ਰਹਿਆ ਸਮਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੈ ਜੇ ਤਿਸੈ ਰਜਾਏ। ਉਸ ਰਮੇ ਹੋਏ ਕਰਤਾ ਪੁਰਖ ਨਾਲ ਮੇਰਾ ਪ੍ਰੇਮ ਜੁੜ ਗਿਆ ਹੈ, ਜੈਸੇ ਭਗਤ ਸਿਰਮੌਰ ਭਗਤ ਕਬੀਰ ਜੀ ਦੇ ਬੋਲ ਨੇ, ਜਿਨ੍ਹਾਂ ਬੋਲਾਂ 'ਚ ਆਪ ਫੁਰਮਾਨ ਕਰਦੇ ਨੇ, ਭਗਤ ਰਵਿਦਾਸ ਜੀ ਮਹਾਰਾਜ ਦੇ ਬੋਲ। ਕਹਿੰਦੇ ਨੇ, ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ, ਹੇ ਨਿਰੰਕਾਰ ਹੇ ਕਰਤਾ ਪੁਰਖ, ਮੈਂ ਆਪਣੇ ਹਿਰਦੇ ਦੀ ਪ੍ਰੀਤ ਤੇਰੇ ਨਾਲ ਜੋੜ ਲਈ। ਜੈਸੇ ਸਾਡੇ ਹਿਰਦੇ 'ਚੋਂ ਵੈਰ ਦੀਆਂ ਤਰੰਗਾਂ ਨਿਕਲਦੀਆਂ ਨੇ, ਬੜੇ ਧਿਆਨ ਨਾਲ ਸਰਵਣ ਕਰਨਾ, ਸਾਡੇ ਹਿਰਦੇ 'ਚੋਂ ਕ੍ਰੋਧ ਦੀਆਂ ਤਰੰਗਾਂ ਨਿਕਲਦੀਆਂ ਨੇ, ਵਾਸ਼ਨਾ ਦੀਆਂ ਨਿਕਲਦੀਆਂ ਨੇ, ਅਹੰਕਾਰ ਅੰਦਰ ਚੱਲਦਾ ਰਹਿੰਦਾ ਹੈ, ਇਸ ਤਰ੍ਹਾਂ ਸਾਡੇ ਹਿਰਦੇ 'ਚੋਂ ਪ੍ਰੇਮ ਦੀਆਂ ਤਰੰਗਾਂ ਵੀ ਨਿਕਲਦੀਆਂ। ਸਾਡਾ ਹਿਰਦਾ ਪ੍ਰੇਮ ਨੂੰ ਵੀ ਜਨਮ ਦਿੰਦਾ ਰਹਿੰਦਾ ਹੈ, ਪ੍ਰੇਮ ਵੀ ਅੰਦਰੋਂ ਚੱਲਦਾ ਰਹਿੰਦਾ ਹੈ ਇੱਕ ਸੋਮੇ ਦੀ ਤਰ੍ਹਾਂ। ਹੁਣ ਇਹ ਗੱਲ ਵੱਖਰੀ ਹੈ ਕਿ ਬਹੁਤੀ ਦਫ਼ਾ ਆਮ ਕਰਕੇ ਮਨੁੱਖ ਦਾ ਪ੍ਰੇਮ ਸੰਸਾਰ ਨਾਲ ਪੈ ਜਾਂਦਾ ਹੈ, ਪਦਾਰਥ ਨਾਲ ਪੈ ਜਾਂਦਾ ਹੈ, ਪਦਵੀ ਨਾਲ ਪੈ ਜਾਂਦਾ ਹੈ, ਦੁਨੀਆ ਦੀਆਂ ਵਸਤੂਆਂ ਨਾਲ ਪ੍ਰੇਮ ਪੈ ਜਾਂਦਾ ਹੈ। ਅਤੇ ਫਿਰ ਇਸ ਦੇ ਜੀਵਨ ਦੀ ਜੀਵਨ ਸ਼ੈਲੀ ਪਦਾਰਥਮਈ ਹੋ ਜਾਂਦੀ ਹੈ, ਪਦਾਰਥ ਵਾਲੇ ਪਾਸੇ ਇਸ ਨੂੰ ਚੱਲਦਾ ਹੋਇਆ ਦੇਖਿਆ ਜਾ ਸਕਦਾ ਹੈ। ਅਤੇ ਜੇ ਐਸਾ ਦੇਖੀਏ ਤਾਂ ਅਜੋਕੇ ਸਮੇਂ ਮੈਰਜ ਕਰਾਂ ਦਿਖਾਈ ਪੈਂਦਾ ਹੈ, ਧਾਰਮਿਕ ਕਦਰਾਂ ਕੀਮਤਾਂ ਗਿਰਦੀਆਂ ਹੋਈਆਂ ਦਿਖਾਈ ਪੈ ਰਹੀਆਂ। ਕਾਰਨ ਕੀ ਹੈ? ਧਾਰਮਿਕ ਕਦਰਾਂ ਕੀਮਤਾਂ ਦਾ ਗਿਰ ਜਾਣਾ, ਮਨੁੱਖ ਦਾ ਇਖਲਾਕ ਗਿਰਦਾ ਜਾ ਰਿਹਾ, ਮਨੁੱਖ ਦਾ ਇਖਲਾਕ ਮਲੀਨਤਾ ਨਾਲ ਭਰਿਆ ਹੈ, ਵੈਰ ਵਿਰੋਧ ਨਾਲ ਭਰਿਆ ਹੈ, ਅਤੇ ਆਪਣਾ ਪ੍ਰੇਮ ਆਪਣਾ ਸਨੇਹ ਪਦਾਰਥ ਪ੍ਰਤੀ ਬਣਾ ਲਿਆ, ਪਦਵੀਆਂ ਪ੍ਰਤੀ ਬਣਾ ਲਿਆ ਹੈ। ਮੇਰੇ ਸਾਹਿਬ ਕਹਿੰਦੇ ਨੇ ਤੂੰ ਮਰਾਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਤੇਰੀ ਨਜ਼ਰੇ ਇਨਾਇਤ ਦਾ ਸਦਕਾ ਹੁਣ ਮੇਰਾ ਪ੍ਰੇਮ ਤੇਰੇ ਨਾਲ ਪੈ ਗਿਆ ਹੈ, ਮੇਰਾ ਲਾਗੋ ਰਾਮ ਸਿਉ ਹੇਤ, ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ। ਸਾਹਿਬ ਕਹਿੰਦੇ ਮੇਰਾ ਗੁਰੂ ਸੱਚਾ ਹੈ ਅਤੇ ਮੇਰਾ ਸਦਾ ਸਹਾਇਤਾ ਕਰਨ ਵਾਲਾ ਹੈ, ਹਰ ਜਗ੍ਹਾ ਮੇਰੀ ਰਾਖੀ ਕਰਦਾ ਹੈ, ਅਤੇ ਜਿਸ ਨੇ ਮੇਰੇ ਜੀਵਨ 'ਚੋਂ ਦੁੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਜਿਹੜਾ ਕੇਤ ਸ਼ਬਦ ਹੈ ਨਾ, ਇਹਦਾ ਅਰਥ ਹੈ ਨਿਸ਼ਾਨ। ਜੈਸੇ ਕਿਸੇ ਰਿਆਸਤ ਦਾ ਨਿਸ਼ਾਨ, ਕਿਸੇ ਔਰਗੇਨਾਈਜੇਸ਼ਨ ਦਾ ਨਿਸ਼ਾਨ, ਕਿਸੇ ਮੁਲਕ ਦਾ ਨਿਸ਼ਾਨ। ਸਤਿਗੁਰੂ ਕਹਿੰਦੇ ਨੇ ਮੇਰਾ ਗੁਰੂ ਇਤਨਾ ਮੇਰੀ ਸਹਾਇਤਾ ਕਰਨ ਵਾਲਾ ਹੈ, ਉਸਨੇ ਮੇਰੇ ਜੀਵਨ 'ਚੋਂ ਦੁੱਖਾਂ ਦਾ ਨਾਮੋ ਨਿਸ਼ਾਨ ਮੁਕਾ ਦਿੱਤਾ, ਦੁੱਖਾਂ ਦੀ ਰਿਆਸਤ ਖਤਮ ਕਰ ਦਿੱਤੀ ਹੈ, ਅਤੇ ਜੀਵਨ ਆਪਣੇ ਪ੍ਰੇਮ ਨਾਲ ਭਰ ਲਿਆ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਦੇਖੋ, ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਦੇਖੋ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਮੁਬਾਰਕ ਜੀਵਨ ਵੱਲ ਦੇਖੋਗੇ ਅਤੇ ਪ੍ਰੇਮ ਦੇ ਮਾਣੇ ਸੰਸਾਰ ਨੂੰ ਸਮਝ ਆ ਜਾਣ ਪ੍ਰੇਮ ਕੀ ਹੁੰਦਾ ਹੈ। ਇਹ ਗੱਲ ਵੱਖਰੀ ਹੈ, ਆਮ ਲੋਕ ਹੀਰਾਂ ਰਾਂਝਿਆਂ ਸੱਸੀਆਂ ਪੁੰਨੂਆਂ ਦੇ ਪ੍ਰੇਮ ਦੀਆਂ ਗਾਥਾਵਾਂ ਕਹਿੰਦੇ ਹੋਏ ਸੁਣਾਈ ਪੈਂਦੇ ਨੇ, ਪਰ ਮੈਂ ਨਿਮਰਤਾ ਸਹਿਤ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਦੁਨੀਆ ਦੇ ਇਹੋ ਜਿਹੇ ਕਰੋੜਾਂ ਅਰਬਾਂ ਪ੍ਰੇਮੀ ਇਕੱਠੇ ਕਰੀਏ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕਦਮਾਂ ਦੀ ਖਾਕ ਦੇ ਜ਼ਰੇ ਦਾ ਹਜ਼ਾਰਵਾਂ ਹਿੱਸਾ ਵੀ ਨਹੀਂ ਬਣਦੇ। ਇਤਨਾ ਪ੍ਰੇਮ ਰੂਹੇ ਜ਼ਮੀਨ 'ਤੇ ਕੋਈ ਕਰ ਹੀ ਨਹੀਂ ਸਕਦਾ ਜਿਤਨਾ ਪ੍ਰੇਮ ਗੁਰੂ ਕਰਦਾ ਹੈ। ਗੁਰੂ ਦਾ ਪ੍ਰੇਮ ਅਨਕੰਡੀਸ਼ਨਲ ਹੈ, ਸ਼ਰਤਾਂ ਦੇ ਆਧਾਰਿਤ ਨਹੀਂ। ਜੈਸੇ ਸੰਸਾਰ ਦਾ ਪ੍ਰੇਮ ਸ਼ਰਤਾਂ 'ਤੇ ਆਧਾਰਿਤ ਹੈ, ਬਈ ਜੇ ਇਹ ਮੈਨੂੰ ਤੂੰ ਦੇਵੇਂਗਾ, ਇਹ ਸਵਾਰਥ ਮੇਰਾ ਤੇਰੇ ਤੋਂ ਸਰਦਾ ਰਹੇ ਅਤੇ ਤਾਂ ਪ੍ਰੇਮ ਬਣਿਆ ਰਹੇਗਾ, ਨਹੀਂ ਤਾਂ ਪ੍ਰੇਮ ਵਿਰੋਧ ਵਿੱਚ ਬਦਲ ਜਾਏਗਾ, ਨਹੀਂ ਤਾਂ ਪ੍ਰੇਮ ਜਿਹੜਾ ਹੈ ਉਹ ਦੁਸ਼ਮਣੀ ਵਿੱਚ ਬਦਲ ਜਾਏਗਾ। ਸਤਿਗੁਰੂ ਨੇ ਸੱਚਾ ਪ੍ਰੇਮ ਸੰਸਾਰ ਨਾਲ ਵੀ ਕੀਤਾ, ਨਿਰੰਕਾਰ ਨਾਲ ਵੀ ਕੀਤਾ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਗੰਮੀ ਬੋਲ ਨੇ, ਔਰ ਆਪ ਰੋਜ਼ਾਨਾ ਨਿਤਨੇਮ ਵਿੱਚ ਇਹਨਾਂ ਪਾਵਨ ਪਵਿੱਤਰ ਬੋਲਾਂ ਦਾ ਜਾਪ ਕਰਦੇ ਹੋ। ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਸਾਚ ਕਹੋ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਸਨੇ ਪ੍ਰੇਮ ਕੀਤਾ ਹੈ ਜਗਤ ਨੂੰ, ਉਸਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਜਿਸ ਨੂੰ ਪਰਮਾਤਮ ਪ੍ਰਾਪਤੀ ਹੋ ਜਾਂਦੀ ਹੈ, ਉਸਦੇ ਹਿਰਦੇ 'ਚੋਂ ਪ੍ਰੇਮ ਸਮੁੰਦਰ ਦੀਆਂ ਛੱਲਾਂ ਵਾਂਗੂ ਉਛਲਣ ਲੱਗ ਪੈਂਦਾ। ਪ੍ਰੇਮ ਜਿਹੜਾ ਨਾ ਉਹ ਛਾਲੇ ਮਾਰਦਾ ਹੈ, ਅਤੇ ਜੈਸੇ ਸਾਗਰ ਦੀਆਂ ਲਹਿਰਾਂ ਸਾਰੇ ਕਿਨਾਰਿਆਂ 'ਤੇ ਉਛਲਦੀਆਂ ਨੇ, ਇਸ ਤਰ੍ਹਾਂ ਪਰਮਾਤਮਾ ਦਾ ਪ੍ਰੇਮ ਹਰ ਮਨੁੱਖ ਵਾਸਤੇ ਹਿਰਦੇ ਵਿੱਚ ਪੈਦਾ ਹੁੰਦਾ। ਐਸਾ ਕੋਈ ਦਿਖਾਈ ਹੀ ਨਹੀਂ ਪੈਂਦਾ ਜਿਸ ਵਾਸਤੇ ਇਹ ਪ੍ਰੇਮ ਨਾ ਬਣਦਾ ਹੋਵੇ। ਇਹ ਪ੍ਰੇਮ ਜਿਹੜਾ ਘਟਦਾ ਹੋਵੇ, ਇਸ ਲਈ ਸਤਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਜੋ ਵੀ ਆਇਆ, ਅੱਜ ਦਾ ਇਹ ਜਿਹੜਾ ਦਿਹਾੜਾ ਅਸੀਂ ਮਨਾਉਂਦੇ ਪਏ ਹਾਂ, ਮੈਂ ਸੋਚਦਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਮੁਬਾਰਕ ਹੁਕਮਨਾਮਾ ਅੱਜ ਦੇ ਦਿਨ ਨੂੰ ਮੁੱਖ ਰੱਖਦੇ ਹੀ ਸਾਡੀ ਝੋਲੀ ਵਿੱਚ ਪਾਇਆ। ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ, ਮੇਰਾ ਲਾਗੋ ਰਾਮ ਸਿਉਂ ਹੇਤ। ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ। ਜਿਸਨੇ ਦੁੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਸਾਰ ਨੂੰ ਬਰਕਤਾਂ ਵੰਡਦੇ ਹੋਏ ਜਦੋਂ ਜਹਾਂਗੀਰ ਨੇ ਆਪਣੀਆਂ ਰਾਜਸੀ ਨੀਤੀਆਂ ਤਹਿਤ ਇਹ ਉਸਨੇ ਨੀਤੀ ਬਣਾਈ ਸੀ ਕਿ ਕੋਈ ਸੱਚ ਦੀ ਆਵਾਜ਼ ਉਠਾਵੇ ਉਸਨੂੰ ਚੁੱਕ ਕੇ ਜੇਲ੍ਹ ਵਿੱਚ ਪਾ ਦਿਓ, ਅਤੇ ਐਸੀ ਬਿਖਮ ਜੇਲ੍ਹ ਵਿੱਚ ਪਾਓ ਜਿੱਥੋਂ ਫਿਰ ਜੀਵਦਿਆਂ ਜੀ ਵਾਪਸ ਨਾ ਆ ਸਕੇ। ਬਹੁਤ ਸਾਰੇ ਭਾਰਤ ਦੇ ਰਾਜੇ ਮਹਾਰਾਜੇ ਜਿਹੜੇ ਨਿਆਂ ਪ੍ਰਤੀ ਇਨਸਾਨੀਅਤ ਪ੍ਰਤੀ ਆਵਾਜ਼ ਬੁਲੰਦ ਕਰਦੇ ਸਨ ਜਾਂ ਆਪਣੀ ਰਾਏ ਵੀ ਦੇਣਾ ਚਾਹੁੰਦੇ ਸਨ, ਜਹਾਂਗੀਰ ਆਪਣੀ ਦਬਾਅ ਵਾਲੀ ਨੀਤੀ ਦੇ ਕਾਰਨ ਉਹਨਾਂ ਨੂੰ ਚੁੱਕ ਕੇ ਗਵਾਲੀਅਰ ਦੀ ਕੈਦ ਵਿੱਚ ਪਾ ਦਿੰਦਾ ਸੀ। ਅੱਜ ਦੇ ਦਿਹਾੜੇ ਨਾਲ ਸੰਬੰਧਿਤ ਹੈ ਇਹ ਜ਼ਿਕਰ, ਇਸ ਲਈ ਮੈਂ ਆਪ ਨਾਲ ਸਾਂਝਾ ਕਰਦਾ ਪਿਆ ਹਾਂ। ਬੜੇ ਐਸੇ ਭਾਰਤ ਦੇ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਦੇ ਰਾਜੇ ਮਹਾਰਾਜਿਆਂ ਨੂੰ ਉਸ ਬਿਖਮ ਦੁਰਗ ਵਿੱਚ ਕੈਦ ਕਰ ਦਿੱਤਾ ਸੀ, ਜਿਹੜਾ ਕਿਸੇ ਵੇਲੇ ਖੱਤਰੀ ਰਾਜਾ ਛੱਤਰੀ ਰਾਜਾ ਰਾਜਪੂਤਾਨੇ ਦਾ, ਜਿਸ ਦਾ ਨਾਮ ਰਾਜਾ ਮਾਨ ਸਿੰਘ ਤੋਮਰ ਸੀ। ਇੱਕ ਰਾਜਾ ਮਾਨ ਸਿੰਘ ਜੈਪੁਰ ਵਾਲਾ ਹੋਇਆ, ਇੱਕ ਇਹ ਰਾਜਾ ਮਾਨ ਸਿੰਘ ਤੋਮਰ ਜਿਸਨੇ ਗਵਾਲੀਅਰ ਦਾ ਬਿਖਮ ਦੁਰਗ ਬਣਾਇਆ ਆਪਣੀ ਸੁਰੱਖਿਆ ਵਾਸਤੇ। ਮੈਂ ਉਸ ਕਿਲ੍ਹੇ ਦਾ ਇੱਕ ਇੱਕ ਹਿੱਸਾ ਜਿਹੜਾ ਹੈ ਨਾ ਉਸਨੂੰ ਦੇਖਣ ਦਾ ਯਤਨ ਕੀਤਾ ਹੈ। ਹਰ ਪੱਖੋਂ ਸੁਰੱਖਿਅਤ ਇਹ ਥਾਂ ਬਣਾਈ ਗਈ, ਅਤੇ ਸਮੇਂ ਦੀ ਗਰਦਿਸ਼ ਨਾਲ ਇਸ ਕਿਲ੍ਹੇ ਦਾ ਮਾਲਕ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਬਣ ਗਿਆ। ਅਤੇ ਜਹਾਂਗੀਰ ਨੇ ਇਸ ਕਿਲ੍ਹੇ ਨੂੰ ਬਾਗੀਆਂ ਨੂੰ ਦਬਾਉਣ ਵਾਸਤੇ ਵਰਤਿਆ, ਬਈ ਉਹਨਾਂ ਦੀ ਮੁਲਾਕਾਤ ਕਰਨ ਵੀ ਕੋਈ ਨਾ ਜਾਵੇ, ਉਹਨਾਂ ਦੀ ਕੋਈ ਅੱਗ ਸੁੱਗ ਨਾ ਨਿਕਲੇ, ਅਤੇ ਪਤਾ ਨਾ ਚੱਲੇ ਕਿੱਥੇ ਗਏ ਹਨ। ਉੱਥੇ ਉਹਨਾਂ ਰਾਜਿਆਂ ਨੂੰ ਕੈਦ ਕੀਤਾ ਜਾਂਦਾ ਸੀ। ਉੱਥੇ ਹੋਰ ਕੋਈ ਮੈਰਿਜ ਕਰਾਂ ਪੁਕਾਰ ਸੁਣਨ ਵਾਲਾ ਨਹੀਂ, ਨਾ ਕੋਈ ਦਾਰੋਗਾ ਸੁਣੇ, ਨਾ ਕੋਈ ਚੌਂਕੀਦਾਰ ਸੁਣੇ, ਅਤੇ ਬਹੁਤ ਸਾਰੇ ਬਾਗੀ ਰਾਜੇ ਉੱਥੇ ਭੁੱਖ ਪਿਆਸ ਦੇ ਦੁੱਖੋਂ ਤੜਪ ਤੜਪ ਕੇ ਮਰ ਜਾਂਦੇ ਸਨ, ਉਹਨਾਂ ਦੇ ਪ੍ਰਾਣ ਨਿਕਲ ਜਾਂਦੇ ਸਨ। ਅਤੇ ਮੈਂ ਅਰਜ਼ ਕਰਾਂ ਫਿਰ ਐਸੇ ਦੁੱਖ ਸਮੇਂ ਹੋਰ ਕੌਣ ਪੁਕਾਰ ਸੁਣ ਸਕਦਾ ਹੈ? ਐਸੇ ਦੁੱਖ ਸਮੇਂ ਪਰਮਾਤਮਾ ਨਹੀਂ ਪੁਕਾਰਿਆ ਜਾ ਸਕਦਾ। ਮੇਰੇ ਸਾਹਿਬ ਜੀ ਦੇ ਵੀ ਬੋਲ ਨੇ, ਗੁਰੂ ਤੇਗ ਬਹਾਦਰ ਆਪ ਫਰਮਾਨ ਕਰਦੇ ਨੇ, ਕਹਿੰਦੇ ਨੇ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਨੇ, ਤੇਕ ਏਕ ਰਘੁਨਾਥ। ਫਿਰ ਸਾਹਿਬ ਨੇ ਹੋਰ ਬੋਲ ਵੀ ਆਖੇ ਨੇ, ਜਿਸਦਾ ਜੀਵਨ ਵੀ ਕਿਸੇ ਦੁੱਖ ਨਾਲ ਗ੍ਰਸਤ ਹੋਵੇ, ਕਿਸੇ ਮੁਸੀਬਤ ਨਾਲ ਦਰਖਤ ਹੋ ਗ੍ਰਸਤ ਹੋਵੇ, ਇਹਨਾਂ ਪੰਕਤੀਆਂ ਨੂੰ ਜ਼ਰੂਰ ਸਰਵਣ ਕਰ ਲੈਣਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਚੱਜੇ ਇੰਤਜ਼ਾਮ ਸਦਕਾ ਇਹ ਨਾਲੋ ਨਾਲ ਰਿਕਾਰਡ ਵੀ ਕੀਤਾ ਜਾਂਦਾ। PTC ਚੈਨਲ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੀ ਸੇਵਾ 'ਚ ਇਹ ਸਾਰੇ ਮਹਾਂਬੋਲ ਟੈਲੀਕਾਸਟ ਕੀਤੇ ਜਾਂਦੇ ਨੇ ਅਤੇ ਫਿਰ ਲੰਬੇ ਸਮੇਂ ਤੱਕ ਇਹਨਾਂ ਨੂੰ ਰਿਕਾਰਡਿੰਗ ਦੇ ਰੂਪ 'ਚ ਸੰਭਾਲ ਕੇ ਰੱਖਿਆ ਜਾਂਦਾ। ਜਿਸ ਦੀ ਜ਼ਿੰਦਗੀ ਵਿੱਚ ਜੇ ਅੱਜ ਨਾ ਸੁਣਨ ਤਾਂ ਬਾਅਦ 'ਚ ਵੀ ਸੁਣ ਸਕਦੇ ਹੋ, ਜਿਹਦੀ ਜ਼ਿੰਦਗੀ ਵਿੱਚ ਵੀ ਕੋਈ ਦੁੱਖ ਹੋਵੇ, ਰੋਗ ਹੋਵੇ, ਸੋਗ ਹੋਵੇ ਅਤੇ ਘਰ ਬੇਬਰਕਤੀਆਂ ਨਾਲ ਭਰਿਆ ਹੋਵੇ, ਮੁਸੀਬਤਾਂ ਗਲੋਂ ਨਾ ਲੈਂਦੀਆਂ ਹੋਣ, ਇਹਨਾਂ ਬੋਲਾਂ ਨੂੰ ਧਿਆਨ ਨਾਲ ਸਰਵਣ ਕਰਨਾ। ਮੇਰੇ ਸਾਹਿਬ ਜੀ ਦੇ ਬੋਲ ਨੇ, ਕਮਣੀ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ। ਜਦੋਂ ਕਿਸੇ ਮਨੁੱਖ ਦੇ ਭਿਆਨਕ ਬਿਪਤਾ ਬਣ ਜਾਏ, ਵੱਡੀਆਂ ਵੱਡੀਆਂ ਮੁਸ਼ਕਲਾਂ ਬਣ ਜਾਵਣ, ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਵੇ ਦੁਸ਼ਮਣ ਸਾਕ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਆਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਓ। ਫਿਰ ਐਸੀ ਮੁਸੀਬਤ ਦੇ ਸਮੇਂ ਜੇ ਪਾਰ ਬ੍ਰਹਮ ਪਰਮੇਸ਼ਵਰ ਦਾ ਚੇਤਾ ਆ ਜਾਏ, ਸਾਨੂੰ ਇਹੀ ਭੁੱਲਦਾ ਹੈ। ਇਸ ਲਈ ਮਨੁੱਖ ਦੁਨੀਆਂ ਦੇ ਦੁੱਖਾਂ ਵਿੱਚ ਰੁੱਲ ਜਾਂਦਾ ਹੈ। ਸਾਹਿਬ ਜੀਆਂ ਨੇ ਬੋਲ ਬਾਣੀ ਝਾਕੇ ਨੇ, ਫੁਰਮਾਨ ਕਰਦੇ ਨੇ, ਕਮਣੀ ਦੁੱਖ ਤਦੇ ਜਾਂ ਵਿਸਰ ਜਾਏ, ਭੁੱਖ ਵਿਆਪੈ ਬਹੁ ਵਿਧਤਾਵੈ। ਇੱਕ ਗੁਜ਼ਾਰਿਸ਼ ਹੋਰ ਮੈਂ ਆਪ ਜੀ ਦੇ ਕਦਮਾਂ ਵਿੱਚ ਰੱਖਣੀ ਚਾਹੁੰਦਾ ਹਾਂ। ਬੜੇ ਧਿਆਨ ਨਾਲ ਇਸ ਗੁਜ਼ਾਰਿਸ਼ ਨੂੰ ਸਰਵਣ ਕਰਨਾ ਅਤੇ ਪ੍ਰਵਾਨ ਕਰਨ ਦਾ ਯਤਨ ਕਰਨਾ। ਦੁੱਖ ਵਿੱਚ ਕੋਈ ਜੀ ਰਿਹਾ ਹੈ ਅਤੇ ਉਸਦਾ ਕਾਰਨ ਇੱਕੋ ਹੀ ਹੈ, ਸਾਧ ਸੰਗਤ, ਦੂਜਾ ਕੋਈ ਕਾਰਨ ਨਹੀਂ। ਰੋਗ ਸੋਗ ਵਿੱਚ ਕੋਈ ਜੀ ਰਿਹਾ ਹੈ, ਮੁਸੀਬਤ ਵਿੱਚ ਕੋਈ ਜੀ ਰਿਹਾ ਹੈ, ਚਿੰਤਾਵਾਂ ਗਮਗੀਨੀਆਂ ਵਿੱਚ ਕੋਈ ਜੀ ਰਿਹਾ ਹੈ ਅਤੇ ਉਸਦਾ ਕਾਰਨ ਇੱਕੋ ਹੀ ਹੈ, ਅਤੇ ਉਹ ਕਾਰਨ ਇਹ ਹੈ, ਨਾਮ ਨਾਲੋਂ ਟੁੱਟਿਆ ਹੋਇਆ ਹੈ, ਇਹ ਨਿਤਨੇਮ ਨਾਲੋਂ ਟੁੱਟਿਆ ਹੋਇਆ ਹੈ। ਮੈਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੰਦੀ ਸੋੜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ੍ਰੀ ਚਰਨ ਕਮਲਾਂ 'ਤੇ ਦਾਅਵਾ ਰੱਖ ਕੇ ਕਹਿੰਦਾ ਪਿਆ, ਆਪਣੇ 'ਤੇ ਦਾਅਵਾ ਨਹੀਂ ਹੈ, ਆਪਣੀ ਕਿਸੇ ਸਮਝ 'ਤੇ ਦਾਅਵਾ ਨਹੀਂ ਹੈ, ਦਾਅਵਾ ਬੰਦੀ ਸੋੜ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਰੱਖ ਕੇ ਇਹ ਗੁਜ਼ਾਰਿਸ਼ ਮੈਂ ਆਪ ਨੂੰ ਕਰਦਾ ਪਿਆ। ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ 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 ਮੰਤਰ ਦਾ ਉਚਾਰਨ ਕਰੋ ਅਤੇ ਆਪਣੇ ਸਰਵਣਾਂ ਨਾਲ ਸੁਰਵਣ ਕਰੋ, ਤੁਹਾਡੀ ਜ਼ਿੰਦਗੀ 'ਚੋਂ ਸਾਰੇ ਹੀ ਦੁੱਖ ਮੁੱਕ ਜਾਣਗੇ, ਦੁੱਖ ਕੋਈ ਰਹਿ ਹੀ ਨਹੀਂ ਜਾਏਗਾ। ਭਾਵੇਂ ਉਹ ਦੁੱਖ ਸਾਡਾ ਵਿਅਕਤੀਗਤ ਹੋਵੇ, ਉਹ ਸਾਡਾ ਦੁੱਖ ਆਰਥਿਕ ਹੋਵੇ, ਉਹ ਸਾਡਾ ਦੁੱਖ ਮਾਨਸਿਕ ਹੋਵੇ ਜਾਂ ਸਮਾਜਿਕ ਰਾਜਨੈਤਿਕ ਦੁੱਖ ਹੋਵੇ, ਹਰ ਇੱਕ ਤਰ੍ਹਾਂ ਦੇ ਦੁੱਖਾਂ ਨੂੰ ਮਿਟਾਉਣ ਦਾ ਜਿਹੜਾ ਮਹਾਨ ਔਖਦੀ ਹੈ, ਮਹਾਨ ਦਾਰੂ ਹੈ, ਉਸ ਦਾਰੂ ਦਾ ਨਾਮ ਪਰਮਾਤਮਾ ਦਾ ਨਾਮ ਹੈ। ਇਹ ਪੰਕਤੀਆਂ ਕਿਉਂ ਨਹੀਂ ਅਸੀਂ ਆਪਣੇ ਹਿਰਦੇ 'ਚ ਪ੍ਰਵਾਨ ਕਰਦੇ ਕਿ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਮੈਨੂੰ ਬੜੇ ਸੱਜਣ ਫੋਨ ਕਰਦੇ ਰਹਿੰਦੇ ਨੇ, ਸਾਰਾ ਸਾਰਾ ਦਿਨ ਫੋਨ ਆਉਂਦੇ ਰਹਿਣਗੇ, ਇਸ ਸਮੱਸਿਆ ਦਾ ਕੀ ਹੱਲ ਹੈ, ਇਸ ਸਮੱਸਿਆ ਦਾ ਕੀ ਹੱਲ ਹੈ, ਇਸ ਦੁੱਖ ਦਾ ਕੀ ਹੱਲ ਹੈ। ਅਤੇ ਮੈਂ ਸਾਰੇ ਜਗਤ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਬੇਨਤੀ ਕਰਨਾ ਚਾਹੁੰਦਾ ਹਾਂ ਕਿ ਹੋਰ ਹੱਲ ਕੀ ਹੋਣਗੇ, ਉਹ ਆਖਿਆ ਨਹੀਂ ਜਾ ਸਕਦਾ। ਪਰ ਹਰ ਦੁੱਖ ਦੀ ਇੱਕ ਦੁਆ ਹੈ, ਉਹ ਹੈ ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਨਾ। ਇਹ ਐਸਾ ਮਹਾਂਮੰਤਰ ਹੈ ਜੈਸੇ ਗਊ ਦਾ ਦੁੱਧ ਹੈ ਨਾ, ਹਰ ਕੋਈ ਪੀ ਸਕਦਾ ਹੈ, ਮੁਸਲਮਾਨ ਪੀਵੇ, ਹਿੰਦੂ ਪੀਵੇ, ਕੋਈ ਸਿੱਖ ਪੀਵੇ, ਕੋਈ ਜੈਨ, ਬੌਧ, ਪਾਰਸ, ਕੋਈ ਵੀ ਪੀਵੇਗਾ, ਉਹਦਾ ਸਰੀਰ ਤਾਕਤਵਰ ਹੋਵੇਗਾ, ਉਸਨੂੰ ਜ਼ਰੂਰੀ ਮਿਨਰਲਸ, ਪ੍ਰੋਟੀਨ ਉਸ ਵਿੱਚੋਂ ਤੱਤ ਪ੍ਰਾਪਤ ਹੋਣਗੇ। ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕੰਪੋਜ਼ ਕੀਤਾ ਇਹ ਵਾਹਿਗੁਰੂ ਮੰਤਰ ਐਸਾ ਹੈ, ਕੋਈ ਹਿੰਦੂ ਜਪੇ, ਕੋਈ ਮੁਸਲਮਾਨ ਜਪੇ, ਕੋਈ ਸੰਸਾਰ ਦੇ ਮਤ ਵਾਲਾ ਜਪੇ, ਇਹ ਮਹਾਂਮੰਤਰ ਹਰ ਇੱਕ ਦੇ ਜੀਵਨ 'ਚ ਦੁੱਖਾਂ ਨੂੰ ਖਤਮ ਕਰ ਦਿੰਦਾ, ਦੁੱਖ ਨਹੀਂ ਰਹਿਣ ਦਿੰਦਾ। ਜੈਸੇ ਦੀਵਾ ਹੈ ਨਾ ਕਿਸੇ ਦੇ ਘਰ ਵਿੱਚ ਜਲੇ, ਬੜੇ ਸੋਹਣੇ ਕਾਲਮ ਦੇ ਦੋ ਬੋਲ ਨੇ, ਉਹ ਕਹਿੰਦੇ ਜਹਾਂ ਰਹੇਗਾ ਵਹੀ ਰੋਸ਼ਨੀ ਲੁਟਾਏਗਾ, ਕਿਸੀ ਚਿਰਾਗ ਕਾ ਆਪਣਾ ਮਕਾਨ ਨਹੀਂ ਹੋਤਾ। ਭਾਵੇਂ ਉਸਨੂੰ ਕੋਈ ਹਿੰਦੂ ਆਪਣੇ ਘਰ ਵਿੱਚ ਜਲਾ ਲਵੇ, ਕੋਈ ਮੁਸਲਿਮ ਜਲਾ ਲਵੇ, ਕੋਈ ਸਿੱਖ ਜਲਾ ਲਵੇ, ਚਿਰਾਗ ਜਿਹੜਾ ਨਾ ਉਹ ਖਾਸ ਮਕਾਨ ਨੂੰ ਆਪਣਾ ਨਹੀਂ ਸਮਝਦਾ ਬਈ ਉੱਥੇ ਹੀ ਰੋਸ਼ਨੀ ਦੇਣੀ, ਉਹ ਹਰ ਜਗ੍ਹਾ ਰੋਸ਼ਨੀ ਦਿੰਦਾ ਹੈ। ਹੁਣ ਤੁਸੀਂ ਦੇਖੋ ਨਾ ਇਸ ਪਾਵਨ ਅਸਥਾਨ 'ਤੇ ਬੈਠੇ ਹੋ ਅਤੇ ਕਿੰਨੀਆਂ ਸੋਹਣੀਆਂ ਲਾਈਟਾਂ ਜਲਾਈਆਂ ਗਈਆਂ, ਰੋਸ਼ਨੀ ਕੀਤੀ ਗਈ ਹੈ, ਕਿਉਂਕਿ ਰੋਸ਼ਨੀ ਤੋਂ ਬਿਨਾਂ ਕੋਈ ਪੰਡਾਲ ਸੁਹਾਵਣਾ ਲੱਗ ਹੀ ਨਹੀਂ ਸਕਦਾ, ਚਾਨਣ ਤੋਂ ਬਿਨਾਂ ਕੋਈ ਥਾਂ ਸੁਹਾਵਣਾ ਲੱਗ ਹੀ ਨਹੀਂ ਸਕਦਾ। ਅਤੇ ਮੈਂ ਅਰਜ਼ ਕਰਾਂ ਜੇ ਰੋਸ਼ਨੀ ਤੋਂ ਬਿਨਾਂ ਸੰਸਾਰ ਨਹੀਂ ਦਿਖਾਈ ਪੈਂਦਾ ਅਤੇ ਨਾਮ ਦੀ ਰੋਸ਼ਨੀ ਤੋਂ ਬਿਨਾਂ ਨਿਰੰਕਾਰ ਵੀ ਨਹੀਂ ਦਿਖਾਈ ਪੈਂਦਾ। ਦੀਵਾ ਬਲੈ ਅੰਧੇਰਾ ਜਾਏ, ਸੰਸਾਰ ਦੀ ਪਕੜ ਦਾ ਅੰਧਕਾਰ ਨਾਸ਼ ਹੋਵੇਗਾ ਸਿਮਰਨ ਦੇ ਨਾਲ, ਅਤੇ ਹਿਰਦੇ ਵਿੱਚ ਪ੍ਰਭੂ ਬਰਕਤ ਦਾ ਪ੍ਰਕਾਸ਼ ਹੋਵੇਗਾ ਵਾਹਿਗੁਰੂ ਸਿਮਰਨ ਦੇ ਨਾਲ। ਇੱਕ ਬੇਨਤੀ ਹੋਰ ਵੀ ਕਰਨੀ ਚਾਹੁੰਦਾ ਹਾਂ, ਇਹ ਕੌਮ ਜਿਹੜੀ 2015 ਤੱਕ ਸਫ਼ਰ ਕਰਕੇ ਆਈ ਹੈ, 1469 ਤੋਂ ਇਹ ਸਫ਼ਰ ਸ਼ੁਰੂ ਹੋਇਆ ਹੈ, ਹਮੇਸ਼ਾ ਦੁਸ਼ਵਾਰੀਆਂ ਭਰਿਆ ਅਤੇ ਰਿਹਾ ਹੈ, ਪਰ ਮੈਂ ਅਰਜ਼ ਕਰਾਂ ਕੋਈ ਰੁਕਾਵਟ ਕੌਮੀ ਸਫ਼ਰ ਨੂੰ ਰੋਕ ਨਹੀਂ ਸਕੀ, ਅਤੇ ਉਸਦਾ ਮੈਂ ਚਰਖੜੀਆਂ ਰੋਕ ਸਕੀਆਂ ਨੇ, ਮੈਂ ਆਰਾ ਰੋਕ ਸਕਿਆ ਹੈ, ਮੈਂ ਲੋਹ ਦਾ ਸਾੜਾ ਰੋਕ ਸਕਿਆ ਹੈ, ਅਤੇ ਮੈਂ ਅਰਜ਼ ਕਰਾਂ ਇਸ ਨੂੰ ਦੇਗਾਂ ਦਾ ਉਬਾਲਾ ਹੀ ਰੋਕ ਸਕਿਆ ਹੈ। ਇਸ ਨਾਲੋਂ ਹੋਰ ਭਿਆਨਕ ਸਮਾਂ ਕੀ ਹੋ ਸਕਦਾ ਹੈ ਕਿ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਸੂਬਾ ਲਾਹੌਰ ਨੇ ਇਸ ਲਈ ਜੁਦਾ ਕਰਵਾ ਦਿੱਤਾ ਕਿਉਂਕਿ ਉਹ ਚਾਹੁੰਦੇ ਸਨ ਸ੍ਰੀ ਹਰਿਮੰਦਰ ਸਾਹਿਬ ਸਮਾਗਮਾਂ ਦੀ ਰੌਣਕ ਬਣੇ, ਸੰਗਤਾਂ ਆਵਣ, ਸੰਗਤਾਂ ਜੁੜਨ। ਉਹਨਾਂ ਨੇ ਆਪਣੇ ਜੀਵਨ ਦਾ ਇੱਕ ਇੱਕ ਲਮਹਾ, ਇੱਕ ਇੱਕ ਪਲ, ਇੱਕ ਇੱਕ ਸਵਾਸ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਸਮਰਪਿਤ ਕੀਤਾ ਹੈ। ਬੜੇ ਨਿਰਮਲ ਹਿਰਦੇ ਵਾਲੇ ਗੁਰੂ ਦੁਆਰਾ ਥਾਪੇ ਹੋਏ ਸੇਵਕ ਨੇ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ 13 ਤਰੀਕ ਨੂੰ ਇੱਥੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ, ਸ਼ਹੀਦਾਂ ਦੇ ਅਸਥਾਨ 'ਤੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਭੇਟਾ ਕਰ ਦਿੱਤਾ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬਰਕਤ ਵਾਸਤੇ। ਤੁਸੀਂ ਪੁਰਾਤਨ ਗੁਰਸਿੱਖਾਂ ਨੂੰ ਦੇਖ ਲਓ, ਤੁਹਾਨੂੰ ਕੋਈ ਵੀ ਸ੍ਰੀ ਹਰਿਮੰਦਰ ਸਾਹਿਬ ਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਸ਼ਰੀਕ ਬਣਦਾ ਹੋਇਆ ਨਹੀਂ ਦਿਖਾਈ ਪਏਗਾ। ਤੁਹਾਨੂੰ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ, ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਸਾਰੇ ਸਜਦਾ ਕਰਦੇ ਹੋਏ ਦਿਖਾਈ ਪੈਣਗੇ, ਸਾਰੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਤਮਸਤਕ ਹੁੰਦੇ ਹੋਏ ਦਿਖਾਈ ਪੈਣਗੇ। ਬੜੀਆਂ ਵੱਡੀਆਂ ਕੁਰਬਾਨੀਆਂ ਇਹ ਜਿਹੜਾ ਅਸੀਂ ਦਿਹਾੜਾ ਮਨਾਉਂਦੇ ਪਏ ਹਾਂ, ਬੜੇ ਆਰਾਮ ਨਾਲ ਪਹੁੰਚ ਕੇ ਮਨਾਉਂਦੇ ਪਏ ਹਾਂ। ਕਦੀ ਐਸਾ ਸਮਾਂ ਰਿਹਾ ਜਦੋਂ ਮੱਸੇ ਰੰਗੜ ਦੀਆਂ ਸੈਨਾਵਾਂ ਉਹਨਾਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਸੀ? ਇਤਿਹਾਸ ਪੜ੍ਹ ਕੇ ਦੇਖੋ, ਫਿਰ ਦੋ ਸਿੱਖ ਆਪਣੀ ਜਾਨ ਤਲੀ 'ਤੇ ਰੱਖ ਕੇ ਆਏ ਸਨ, ਉਹਨਾਂ ਨੂੰ ਸੰਸਾਰ ਜਾਣਦਾ ਹੈ, ਔਰ ਉਹਨਾਂ ਦਾ ਨਾਮ ਭਾਈ ਸੁੱਖਾ ਸਿੰਘ ਜੀ ਅਤੇ ਭਾਈ ਮਹਿਤਾਬ ਸਿੰਘ ਹੈ, ਜਿਨ੍ਹਾਂ ਨੇ ਉਸ ਪਾਮਰ ਮੱਸੇ ਰੰਗੜ ਦਾ ਸਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਖੰਡੇ ਨਾਲ ਇੱਕ ਪਲ ਵਿੱਚ ਉਡਾ ਕੇ ਰੱਖ ਦਿੱਤਾ ਸੀ, ਇੱਕ ਪਲ ਵਿੱਚ ਜੁਦਾ ਕਰ ਦਿੱਤਾ ਸੀ ਅਤੇ ਸੰਸਾਰ ਨੂੰ ਇੱਕ ਪੈਗਾਮ ਦਿੱਤਾ ਸੀ। ਭਾਵੇਂ ਉਹਨਾਂ ਦਿਨਾਂ ਵਿੱਚ ਅੱਜ ਦੀ ਤਰ੍ਹਾਂ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਕੋਈ ਨਹੀਂ ਸੀ, ਖਬਰਾਂ ਪਹੁੰਚਾਉਣ ਦਾ ਵੱਡਾ ਸਾਧਨ ਕੋਈ ਨਹੀਂ ਸੀ, ਪਰ ਇਹ ਖਬਰ ਸਾਰੀ ਦੁਨੀਆ 'ਤੇ ਜੰਗਲ ਦੀ ਅੱਗ ਵਾਂਗੂ ਪਹੁੰਚ ਗਈ ਸੀ ਬਈ ਜਿੰਨਾ ਚਿਰ ਸੰਸਾਰ ਰਹੇਗਾ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ ਇਹੀ ਹਾਲ ਹੋਵੇਗਾ ਜੋ ਮੱਸਾ ਰੰਘੜ ਦਾ ਹੋਇਆ। ਇਹ ਮੈਸੇਜ ਸਾਰੀ ਦੁਨੀਆ 'ਤੇ ਪਹੁੰਚ ਗਿਆ ਸੀ। ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਵੱਡੀਆਂ ਵਡਿਆਈਆਂ ਸਤਿਗੁਰੂ ਜੀ ਨੇ ਹਰਿਮੰਦਰ ਸਾਹਿਬ ਦੀ ਸਰਦਲ ਵਿੱਚ ਰੱਖੀਆਂ ਨੇ। ਹਰਿਮੰਦਰ ਸਾਹਿਬ ਜੀ ਦੀ ਚਰਨ ਤੋੜ ਇੱਥੋਂ ਦਾ ਕੀਤਾ ਹੋਇਆ ਇਸ਼ਨਾਨ ਜਨਮਾਂ ਜਨਮਾਂ ਦੇ ਰੋਗ ਅਤੇ ਸੋਗ ਮਿਟਾ ਦਿੰਦਾ ਹੈ। ਪ੍ਰੇਮ ਇੱਥੋਂ ਝੋਲੀ ਵਿੱਚ ਪੈਂਦਾ ਹੈ ਅਤੇ ਸਿੱਖ ਜਿਹੜਾ ਵੀ ਆਉਂਦਾ ਹੈ ਨਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰੇਮ ਨਾਲ ਬਰਕਤ ਨਾਲ ਝੋਲੀਆਂ ਭਰ ਕੇ ਰੁਖਸਤ ਆਉਂਦਾ ਹੈ, ਝੋਲੀਆਂ ਭਰ ਕੇ ਵਿਦਾ ਹੁੰਦਾ ਹੈ। ਮੈਂ ਅਰਜ਼ ਕਰ ਰਿਹਾ ਸੀ ਜਹਾਂਗੀਰ ਦੀਆਂ ਦਬਿਸ਼ ਦੀਆਂ ਨੀਤੀਆਂ ਕਾਰਨ ਬਹੁਤ ਸਾਰੇ ਰਾਜਿਆਂ ਨੂੰ ਗਵਾਲੀਅਰ ਵਿੱਚ ਕੈਦ ਕੀਤਾ ਹੋਇਆ, ਪ੍ਰਾਰਥਨਾ ਕਰਦੇ ਸਨ ਜਿਵੇਂ ਸਬਰੀ ਪ੍ਰਾਰਥਨਾ ਕਰਦੀ ਸੀ, ਪਰਮਾਤਮਾ ਤੇਰਾ ਦੀਦਾਰ ਹੋਵੇ ਅਤੇ ਪੀਲਣੀ ਨੂੰ ਸ਼੍ਰੀ ਰਾਮ ਆਪ ਮਿਲਣ ਵਾਸਤੇ ਆਏ ਸਨ। ਭਾਈ ਲਾਲੋ ਜੀ ਦੇ ਗ੍ਰਹਿ ਗੁਰੂ ਬਾਬਾ ਗੁਰੂ ਨਾਨਕ ਪਾਤਸ਼ਾਹ ਨੇ ਪ੍ਰੇਮ ਵੰਡਦਿਆਂ ਹੋਇਆਂ ਆਪ ਚਰਨ ਪਾ ਕੇ ਨਿਵਾਜਿਆ ਸੀ। ਮੈਂ ਅਰਜ਼ ਕਰਾਂ ਉਹਨਾਂ ਰਾਜਿਆਂ ਦੀ ਹਾਲਤ ਤੇ ਵਿਦਰ ਨਾਲੋਂ ਵੀ ਭੈੜੀ ਹੋ ਗਈ ਸੀ। ਚਲੋ ਬੇਲੂਣਾ ਹੀ ਸਹੀ, ਉਹਦੇ ਘਰ ਸਾਗ ਤੋਂ ਬਣਦਾ ਸੀ ਨਾ, ਸ਼੍ਰੀ ਕ੍ਰਿਸ਼ਨ ਕਹਿੰਦੇ ਨੇ ਖੀਰ ਸੁਨਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਹਾਨੀ। ਵਿਦੁਰ ਬੜਾ ਨਾਜ਼ੁਕ ਹਾਲਾਤਾਂ ਵਿੱਚ ਸੀ ਪਰ ਸਾਗ ਤੋਂ ਬਣਦਾ ਸੀ ਨਾ, ਸਾਗ ਪਾਤ ਬਣ ਜਾਂਦਾ ਸੀ। ਪਰ ਇਹ ਭਾਰਤ ਦੇ ਬਹੁਤ ਸਾਰੇ ਰਾਜੇ ਐਸੀ ਖਸਤਾ ਹਾਲਤ ਵਿੱਚ ਸਨ, ਇਹਨਾਂ ਨੂੰ ਪਾਣੀ ਵੀ ਨਸੀਬ ਨਹੀਂ ਹੁੰਦਾ ਸੀ, ਪਾਣੀ ਵੀ ਪੀਣ ਲਈ ਨਹੀਂ ਮਿਲਦਾ ਸੀ, ਤੜਪ ਤੜਪ ਕੇ ਮਰਦੇ ਪਏ ਸਨ ਅਤੇ ਪੁਕਾਰਾਂ ਕਰਦੇ ਪਏ ਸਨ ਅਤੇ ਉਹਨਾਂ ਪੁਕਾਰਾਂ ਨੂੰ ਸੁਣਨ ਵਾਲਾ ਸੰਸਾਰ ਦਾ ਸਭ ਤੋਂ ਵੱਡਾ ਪ੍ਰੇਮੀ ਗਵਾਲੀਅਰ ਪਹੁੰਚਿਆ, ਜਿਨ੍ਹਾਂ ਦਾ ਨਾਮ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮੇਰੇ ਪਾਤਸ਼ਾਹ ਬੰਦੀ ਵਿੱਚ ਪੈਣ ਵਾਸਤੇ ਨਹੀਂ ਗਏ, ਸਤਿਗੁਰ ਬੰਦੀ ਛੋੜ ਹੈ ਇਹ ਬੋਲ ਤੁਸੀਂ ਰੋਜ਼ ਪੜ੍ਹਦੇ ਹੋ, ਉਹ ਉਦਾਸਾਂ ਨੂੰ ਮੁਕਤ ਕਰ ਦਿੰਦਾ। ਜਿਨ੍ਹਾਂ ਦਾ ਜੀਵਨ ਹੋਕਿਆਂ ਨਾਲ ਭਰਿਆ ਹੈ ਉਹਨਾਂ ਨੂੰ ਜੀਵਨ ਮੁਕਤ ਕਰ ਦਿੰਦਾ ਹੈ। ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹ ਡੀਣਾ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਨੇ। ਗੁਰੂ ਨੂੰ ਕੋਈ ਬੰਧਨ 'ਚ ਨਹੀਂ ਪਾ ਸਕਦਾ, ਸਤਿਗੁਰ ਸਿੱਖ ਕੇ ਬੰਧਨ ਘੱਟ, ਗੁਰ ਕਾ ਸਿੱਖ ਬੇਕਾਰ ਤੇ ਹੱਟ। ਮੇਰੇ ਸਾਹਿਬ ਨੇ ਗਵਾਲੀਅਰ ਦੇ ਮੁਕਾਮ ਆਪਣੇ ਚਰਨ ਪਾਏ ਅਤੇ 52 ਰਾਜੇ ਰਹਿ ਗਏ ਸੁਣ, ਬਾਕੀਆਂ ਨੂੰ ਤੇ ਜਿਹੜੇ ਮਾੜੇ ਮੋਟੇ ਸੁਣ ਜਹਾਂਗੀਰ ਨੇ ਪਹਿਲੇ ਹੀ ਛੱਡ ਦਿੱਤਾ। ਸੂਫੀ ਫਕੀਰ ਸਾਂ ਮੀਆਂ ਮੀਰ ਇਤਿਹਾਸਕ ਇਸਲਾਮ ਜਗਤ ਦੇ ਮਹਾਨ ਲੋਕਾਂ ਇਹਨਾਂ ਬ੍ਰਹਮ ਗਿਆਨੀ ਫਕੀਰਾਂ ਦੇ ਆਖੇ ਜਹਾਂਗੀਰ ਨੇ ਪਹਿਲੇ ਹੀ ਛੱਡ ਦਿੱਤੇ ਸਨ। ਸਤਿਗੁਰੂ ਜੀ ਦੀ ਆਗਿਆ ਸੀ ਸਭ ਨੂੰ ਛੱਡ ਦਿਓ, 52 ਨਾਮਚੀਨ ਰਹਿ ਗਏ ਸਨ ਵੱਡੇ ਵੱਡੇ, ਜਿਨ੍ਹਾਂ ਤੋਂ ਜਹਾਂਗੀਰ ਬਹੁਤ ਵੱਡਾ ਖਤਰਾ ਮਹਿਸੂਸ ਕਰਦਾ ਸੀ। ਮੇਰੇ ਸਾਹਿਬ ਜੀ ਨੂੰ ਆਖਣ ਲੱਗਾ ਤੁਸੀਂ ਵੀ ਰਿਹਾ ਹੋ ਸਕਦੇ, ਤੁਸੀਂ ਵੀ ਜਾ ਸਕਦੇ ਹੋ। ਅਤੇ ਸਾਹਿਬ ਕਹਿਣ ਲੱਗੇ ਅਸਾਂ ਇਕੱਲਿਆਂ ਨੇ ਨਹੀਂ ਜਾਣਾ, ਅਸੀਂ ਇੱਥੇ ਹੀ ਬੈਠਾਂਗੇ, ਅਸੀਂ ਤਾਂ ਜਾਵਾਂਗੇ ਜੇ ਇੱਥੇ ਇੱਕ ਵੀ ਰਾਜਾ ਬਾਕੀ ਕੈਦ ਨਹੀਂ ਰਹਿ ਜਾਇਆ, ਇੱਕ ਵੀ ਕੈਦ ਰਿਹਾ ਅਸੀਂ ਰਿਹਾਈ ਨਹੀਂ ਪ੍ਰਵਾਨ ਕਰਾਂਗੇ। ਇਸ ਤਰ੍ਹਾਂ ਕੌਣ ਕਹਿ ਸਕਦਾ ਹੈ? ਇਸ ਤਰ੍ਹਾਂ ਉਹੀ ਕਹਿ ਸਕਦਾ ਜਿਸ ਦਾ ਹਿਰਦਾ ਪ੍ਰੇਮ ਦਾ ਮਹਾਂਸਾਗਰ ਹੋਵੇ ਅਤੇ ਰੂਹੇ ਜ਼ਮੀਨ 'ਤੇ अगर कोई प्रेम का महासागर हिरदा रखने वाला दिखाई पैंदा है तो उन्होंने नाम है धन गुरु हरगोबिंद साहब महाराज। वो प्रेम का महासागर ने, वो बरकतों का महासागर हिरदा रखने वाले ने। मेरे साहब जी ने यह मरम्मत की, नवाजिश की, तो जहांगीर ने कहा ठीक है ले जाओ राजियों, पर रिहा वो हो सकेगा जोड़ा थोड़ा पल्ला पकड़ के जाए, थोड़ा पल्ला फड़ के जोड़ा जाएगा ना वो रिहा हो सकेगा, क्योंकि उसने पता सी राजपुताने दे राजे अपनी आन शान विच रहिंदे ने, ये मरना मर जांदे ने पर किसे दे पिछलग नहीं बनते, किसे दा पल्ला नहीं फड़दे। ये राजियां दी शान है राजपुताने, किसे दा पल्ला नहीं पकड़ना। उसने पता सी कुछ राजे तो इनकारी भी होए पर फिर सलाह की, आखिया असी किसे मनुख का पल्ला नहीं पकड़ रहे, किसे राजे स्वयं शाह का पल्ला नहीं पकड़ रहे, असी तो निरंकार स्वरूप गुरु हरगोबिंद साहब का पल्ला पकड़ रहे, जिदा सारा जगत पल्ला पकड़ सकता है। अज मैं फिर बुलंद बांग ये बोल कहना चाहता हाँ, कोई वड्डी तो वड्डी मुसीबत होवे ते महान रहबर महान प्रेम दे सागर गुरु हरगोबिंद साहब महाराज का पल्ला पकड़ लवे, उदी जिंदगी दे सारे बंधन ही मुक जावणगे, उदी जिंदगी दी सारियां मुसीबतां मुक जाणगियां। मेरी पीढ़ी दे सिद्धांत रूप विच श्री अकाल तख्त साहब जी दी सरप्रस्ती दा, श्री अकाल तख्त साहब जी दी रहनुमाई दा असी पल्ला पकड़ना है, फिर साडे जीवन दीआं सारियां मुश्किलां मुक जाणगियां। क्यों मुक जाणगियां? क्योंकि सतगुरु प्रेम ही इन्ना करते हैं, बख्शिश ही इन्ना करते हैं। इसलिए मेरे साहब ने बोल आखे ने, मेरा लागो राम सुन हेत सतगुर मेरा सदा सहाई। ये नहीं लिखिया भाई हुणे ही सहाई होवेगा, बाद च नहीं होवे, या पहले सहाई हो गया हुण सहाई नहीं होवेगा। ये सदा का मतलब है सदीव काल वास। जदों भी कोई गुरु नानक नूं पुकारे, गुरु ग्रंथ साहब जी नूं पुकारे, निरंकार नूं पुकारे, ये सदा ही सहायता करता है। वक्त का तकाजा, आओ इन्हां पावन बचनां दी विचार सरवण करिए।
धनासरी महला पंजवा, मेरा लागो राम सुहेत।
साहिब गुरु अर्जन देव महाराज कहने, मेरा प्रेम परमात्मा नाल लग गया, मेरी सुरत करता पुरख दे प्रेम च लीन हो गई है।
सतगुर मेरा सदा सहाय, जिन दुख का काटिया कीत।
तुसी देख लो भी कदे भी जिंदगी विच ऐसा बनिया होवे, जे गुरबत दी पठ विच सुधामा सुधामा सड़दा पिया ना, ते श्री कृष्ण जी दे द्वारे ते पहुंचया, ते श्री कृष्ण अगों लैण वास्ते आ गए। तुसी देख लो भाई लालो दी गुरबत गुरु नानक कटदे पए ने संसार दे। तुसी इतिहास पढ़ो, जे प्रहलाद विपता विच आया है तो परमात्मा ने हरनाखस दा वध आप कर दिता। जदों जदों भी किसी ने वड्डी तो वड्डी विपता वेले परमात्मा का ध्यान किया, करता पुरख नूं याद किया, मेरे साहब ने उहदी जिंदगी चों दुखां दा नामा निशान मिटा दिता है। हुणे दो दिन पहलां मैनू बाजपुर के एक सज्जन मिले सन नाम ते, मैनू उन्हां दा विसर गया, हुणे दरबार साहब ही सेवा करदे पए। उन्हें वड्डियां जमीनां दे मालक ने, उन्हां दे घर में एक दफा उत्थे जा के ठहरिया सी, सैकड़े एकड़ जमीन दे मालक ने, ते अपनी पत्नी नूं मिलांदिया आया मैनू कहण लगे इन्हां नूं कैंसर हो गया सी। सब जगह डॉक्टर ने जवाब दे दिता सी, ਤੇ ਫਿਰ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਜਾ ਕੇ ਸੇਵਾ ਕੀਤੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸੰਗਤਾਂ ਦੇ ਜੋੜਿਆਂ ਦੀ ਧੂੜ ਲਾਈ ਹੈ, ਪਰਕਰਮਾਂ ਦੀ ਸੇਵਾ ਕੀਤੀ ਹੈ, ਤੇ ਸਾਰੇ ਡਾਕਟਰ ਹੈਰਾਨ ਹੋ ਗਏ ਨੇ। ਹੁਣ ਕੈਂਸਰ ਦਾ ਨਾਮੋ ਨਿਸ਼ਾਨ ਵੀ ਨਹੀਂ ਰਿਹਾ, ਹੁਣ ਵੀ ਇਹ ਸੇਵਾ ਕਰਦੇ ਪਏ। ਇੱਕ ਦੋ ਉਦਾਹਰਣਾਂ ਨਹੀਂ ਨੇ ਜਿਨ੍ਹਾਂ ਨੇ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਅਸਥਾਨ ਤੇ ਸਜਦਾ ਕੀਤਾ ਹੈ, ਉਹਨਾਂ ਦੇ ਸਾਰੇ ਦੁੱਖ ਮੁੱਕੇ ਨੇ। ਤੇ ਜਿਹੜਾ ਸ਼ਰੀਕਾ ਕਰਦਾ, ਬਰਾਬਰੀ ਕਰਦਾ, ਵਿਰੋਧ ਕਰਦਾ, ਉਸਨੇ ਆਪਣਾ ਜੀਵਨ ਵੀ ਖਤਰੇ ਵਿੱਚ ਪਾ ਲਿਆ, ਆਪਣਾ ਜੀਵਨ ਦੁੱਖਾਂ ਨਾਲ ਭਰ ਲਿਆ। ਇਤਿਹਾਸ ਪੜ੍ਹ ਕੇ ਦੇਖੋ। ਇਸ ਲਈ ਸਿੱਖ ਜਿੰਨਾ ਚਿਰ ਜੀਵਦਾ ਹੈ, ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਸਜਦਾ ਕਰਦਾ ਜੀਵਦਾ। ਸ੍ਰੀ ਅਕਾਲ ਪੁਰਖ ਦੇ ਅਕਾਲ ਪੁਰਖ ਹੀ ਸਿਧਾਂਤ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਜਦਾ ਕਰਦੇ ਜੀਵਦਾ ਹੈ। ਮੇਰੇ ਸਾਹਿਬ ਨੇ 52 ਦੇ 52 ਪੱਲੇ ਲਾ ਕੇ ਛੁਡਾ ਲਏ, ਤੇ ਜਦੋਂ ਲੈ ਕੇ ਇਸ ਮੁਬਾਰਕ ਅਸਥਾਨ ਤੇ ਪਹੁੰਚੇ, ਉਸ ਵੇਲੇ ਮਹਾਨ ਸੇਵਾਦਾਰ ਬਾਬਾ ਬੁੱਢਾ ਸਾਹਿਬ ਮੌਜੂਦ ਸਨ। ਇੱਕ ਵਾਰੀ ਆਖੋ ਧੰਨ ਬਾਬਾ ਬੁੱਢਾ ਸਾਹਿਬ। ਜੇ ਗੁਰੂ ਧੰਨ ਹੈ ਤੇ ਗੁਰੂ ਨੇ ਸਿੱਖੀ ਨੂੰ ਵੀ ਧੰਨ ਧੰਨ ਕਿਹਾ। ਮਹਾਰਾਜ ਨੇ ਬੜੀ ਦਫ਼ਾ ਧੰਨ ਸਿੱਖੀ ਆਖਿਆ। ਬਾਬਾ ਬੁੱਢਾ ਸਾਹਿਬ ਮੌਜੂਦ ਸਨ, ਉਹਨਾਂ ਨੇ ਪੱਲੂ ਫੇਰ ਦਿੱਤਾ, ਆਖਿਆ ਸ਼ਹਿਰ ਨਿਵਾਸੀਓ, ਸ਼ਹਿਰ ਦਾ ਮਾਲਕ ਆ ਰਿਹਾ ਹੈ, ਗੁਰੂ ਹਰਗੋਬਿੰਦ ਸਾਹਿਬ ਆ ਰਹੇ ਨੇ, ਉਹਨਾਂ ਨੇ ਸਾਡੇ ਜੀਵਨ ਦਾ ਹਨੇਰਾ ਖਤਮ ਕਰ ਦਿੱਤਾ, ਰਾਜਿਆਂ ਦੇ ਜੀਵਨ ਦਾ ਹਨੇਰਾ ਖਤਮ ਕਰ ਦਿੱਤਾ। ਇੱਕ ਵੀ ਦਰੋ ਦੀਵਾਰ ਨਾ ਰਹੇ ਜਿਹੜੀ ਰੋਸ਼ਨੀ ਨਾਲ ਨਾ ਨਹਾ ਜਾਏ। ਬਾਬਾ ਬੁੱਢਾ ਸਾਹਿਬ ਨੇ ਮਰਿਆਦਾ ਕਾਇਮ ਕੀਤੀ, ਜਿਹੜਾ ਦੀਵਾਲੀ ਦੀ ਦਿਨ ਵਿਸ਼ੇਸ਼ ਰੋਸ਼ਨੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਅੱਜ ਵੀ ਤੁਸੀਂ ਦੇਖੋਗੇ ਨਾ, ਭਾਵੇਂ ਪਿਛਲੇ ਦਿਨਾਂ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੀਆਂ, ਹੋਰ ਵੀ ਧਰਮ ਗ੍ਰੰਥਾਂ ਦੀ ਬੇਅਦਬੀ ਹੋਈ ਹੈ, ਇਹ ਕਦੀ ਨੇਕ ਹਿਰਦੇ ਵਾਲਾ ਮਨੁੱਖ ਨਹੀਂ ਕਰ ਸਕਦਾ। ਇਹ ਤਾਂ ਮੈਂ ਅਰਜ਼ ਕਰਾਂ, ਕੋਈ ਰਾਕਸ਼ਸ ਹਿਰਦੇ ਵਾਲਾ ਹੁੰਦਾ ਹੈ ਜਿਹੜਾ ਇਸ ਤਰ੍ਹਾਂ ਦੇ ਕਾਰਨਾਮੇ ਅੰਜਾਮ ਦਿੰਦਾ ਹੈ। ਭਾਵੇਂ ਉਸ ਬੇਅਦਬੀ ਨੂੰ ਸਾਹਮਣੇ ਰੱਖਦਿਆਂ ਹਰ ਵਾਰ ਦੀ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਰੋਸ਼ਨੀ ਨਹੀਂ ਕੀਤੀ ਗਈ, ਪਰ ਉਸ ਪੁਰਾਤਨ ਮਰਿਆਦਾ ਨੂੰ ਛੱਡਿਆ ਨਹੀਂ ਗਿਆ, ਉਸ ਮਰਿਆਦਾ ਨੂੰ ਨਿਭਾਇਆ ਗਿਆ ਹੈ। ਸ੍ਰੀ ਦਰਬਾਰ ਸਾਹਿਬ ਵਿੱਚ ਉਹ ਮੱਧਮ ਰੋਸ਼ਨੀ ਅੱਜ ਵੀ ਕੀਤੀ ਗਈ ਹੈ, ਰਾਤੀ ਵੀ ਚੱਲਦੀ ਰਹੇਗੀ, ਕਿਉਂਕਿ ਜਿਹੜੀ ਮਰਿਆਦਾ ਬਾਬਾ ਬੁੱਢਾ ਸਾਹਿਬ ਨੇ ਸਤਿਗੁਰੂ ਜੀ ਦੇ ਹੁੰਦਿਆਂ ਕਾਇਮ ਕੀਤੀ ਹੈ, ਉਸ ਤੇ ਮੂੰਹ ਨਹੀਂ ਮੋੜਿਆ ਜਾ ਸਕਦਾ। ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਅਰਦਾਸ ਇਹੀ ਹੁੰਦੀ ਰਹੀ ਹੈ, ਇਹੀ ਹੋ ਰਹੀ ਹੈ, ਇਹ ਯੁੱਗਾਂ ਤੱਕ ਇਹੀ ਹੁੰਦੀ ਰਹੇਗੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਪ੍ਰੇਮ ਕਰਨ ਵਾਲਾ ਸਤਿਗੁਰੂ ਹੈ। ਸਾਹਿਬ ਕਹਿੰਦੇ ਦੁੱਖਾਂ ਦਾ ਕੇਤ ਝੰਡਾ ਨਾਮੋ ਨਿਸ਼ਾਨ ਹੀ ਗੁਰੂ ਨੇ ਉਹਨਾਂ ਦੀ ਜ਼ਿੰਦਗੀ ਚ ਮੁਕਾ ਦਿੱਤਾ ਜਿਨ੍ਹਾਂ ਦਾ ਹਿਰਦਾ ਪ੍ਰੇਮ ਨਾਲ ਜਪ ਕਰਨ ਲੱਗ ਪਿਆ।
ਰਹਾਓ ਹੱਥ ਦੇ ਰੱਖਿਓ ਆਪਣਾ ਕਰ।
ਸਾਹਿਬ ਕਹਿੰਦੇ ਮੈਨੂੰ ਪਰਮਾਤਮਾ ਨੇ ਆਪਣਾ ਮੇੜ ਭਰਿਆ ਹੱਥ ਦੇ ਕੇ ਨਾ ਆਪਣਾ ਕਰਕੇ ਦੁੱਖਾਂ ਦੇ ਸੇਕ ਤੋਂ ਬਚਾ ਲਿਆ ਹੈ।
ਤਿਰਥਾ ਸਗਲ ਮਿਟਾਈ,
ਹਰ ਤਰ੍ਹਾਂ ਦੀ ਬੇਥਾ ਪੀੜਾ ਕਸ਼ਟ ਮੁਕਾ ਦਿੱਤਾ ਹੈ, ਮਿਟਾ ਦਿੱਤਾ ਹੈ, ਖਤਮ ਕਰ ਦਿੱਤਾ ਹੈ।
ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ।
ਜਿਹੜੇ ਬਿਨਾਂ ਕਾਰਨ ਭਗਤ ਜਨਾਂ ਦੀ, ਸੇਵਕ ਜਨਾਂ ਦੀ, ਜਪਣ ਵਾਲਿਆਂ ਦੀ ਨਿੰਦਾ ਕਰਦਾ ਨਾ, ਸਭ ਕਹਿੰਦੇ ਪਰਮਾਤਮਾ ਨਿੰਦਾ ਕਰਨ ਵਾਲਿਆ ਉਸਦੇ ਬਲ ਤੋਂ ਡਰ, ਉਸਦੀ ਸ਼ਕਤੀ ਤੋਂ ਡਰ, ਉਸ ਸੰਸਾਰ ਦੇ ਸਾਹਮਣੇ ਤੇਰਾ ਮੂੰਹ ਕਾਲਾ ਕਰ ਦੇਵੇਗਾ। ਨਿੰਦਕ ਕੇ ਮੁਖ ਕਾਲੇ ਕੀਨੇ, जन का आप सहाई ते सेवकां दी आप राखी करदा। जिवें हरनाखस दा मूह काला हो गया ते सेवक प्रहलाद दी राखी होई है।
साचा साहेब हुआ रखवाला राख लिए कंठ लाए।
मेरा साहब सच्चा है, मालक है, सच्ची प्रीत करने वाला है, हमेशा प्रीत दी पैज निभाण वाला, तो आप रखवाला हो गया है तो अपने सेवकां दी राखी जिवें मां बच्चे नूं गल नाल ला के राखी करदी है। छोटा जिहा बच्चा है, हाले हुणे जन्म आया है ते कोई उस ते खतरा बने, मां अपने गल नाल ला लैंदी, अपने प्राण दे के भी राखी करदी है। इस तरह परमात्मा अपने सेवकां दी राखी अपनी गल ला के करदा है जी।
निर पाव पए सदा सुख माने, नानक हर गुण गाए।
ऐसे सेवक फिर निरपाओ हो जान। जे तुसी नाम जपन लग पाओ, नितनेम करन लग पाओ, फिर कोई भय रखण दी लोड़ कोई नहीं। ते जे सिमरन मैं कीता फिर तो मैं अर्ज करा श्वास श्वास भय बनिया रहेगा, श्वास श्वास दुख बनिया रहेगा। बड़े गहरे बोल ने साहब जी दे, निरपाओ पए सदा सुख माने। ऐसे पुरख सदा सुख मानते रहते, सदीवी सुख आत्म आनंद का अनुभव करते रहते हैं। नानक हर गुण गाए, करता पुरख के गुण गाँवे हैं। साहब मेरा भरिया हथ सारों के सिर ते रख देन। इस बंदी सोल दिवस दियां कोटान कोट मुबारकबाद पेश करदे हैं। दास भुलां चुकां दी खिमां दा प्रार्थी है, बेनती है कल सारिया ने वध चढ़ के पहुंचना है। अज भी सारा दिन दीवान चल रहे ने, सारी रात समागम चलते रहने हैं और संगतां ने अपना प्रेम भेटा करना है। आपनू पता है कल दे दिन बंदी सोग दिवस तो अगले दिन दास संगतां नू कुछ बेनतियां करदा होंदा है। आपने जरूर वो बेनतियां प्रवान करदिया पहुंचना है। बारंबार फिर तो सब का हार्दिक तौर पर धन्यवाद है। दास कभी माया की मंग नहीं करता, ना करनी चाहिए है, पर कल नू कथा भेट माया नाल लैके आना। श्री गुरु रामदास महाराज जी दे लंगरों की सेवा विच, महाराज जी दे अस्थानों की सेवा च अपने दसवंध दास भी भेटा करता है, आप भी सारिया ने लैके आना है। बारंबार सब का हार्दिक तौर पर धन्यवाद। पुलचुक की खिमा आओ, इन आखिरी पंक्तियों का पाठ सारे बुलंद आवाज विच एक बारी करिए।
साचा साहेब हुआ
रखवाला राख लिए कंठ लाए, मेरे पाओ पए सदा सुख माने, नानक हर गुण गाए। वाहिगुरु जी का खालसा, वाहिगुरु जी की फतेह।